ਅਸੀਂ ਸੰਗੀਤ ਦੀ ਪਰੰਪਰਾ ਹੀ ਨਹੀਂ ਗੁਆਈ ਸਗੋਂ ਸੱਭਿਆਚਾਰ ਵਿੱਚ ਵੀ ਵਿਗਾੜ ਪੈਦਾ ਕਰ ਲਿਆ। ਸੰਤ ਬਾਬਾ ਸੁੱਚਾ ਸਿੰਘ ਜੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਜੇ ਸੱਭਿਆਚਾਰਕ ਸਰੂਪ ਨੂੰ ਠੀਕ ਰੱਖਣਾ ਤਾਂ ਉਸ ਨਾਲ ਜੁੜੀ ਸੰਗੀਤ ਦੀ ਪਰੰਪਰਾ ਵੀ ਸ਼ੁੱਧ ਰਹਿਣੀ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਜੋ ਕਲਾਸਿਕ ਸੰਗੀਤ ਦੀ ਪਰੰਪਰਾ ਬਣੀ ਇਸ ਨੂੰ ਜਿਵੇਂ ਕਵਿਤਾ ਨਾਲ ਜੋੜਿਆ ਗਿਆ ਜਾਂ ਬਾਣੀ ਨਾਲ ਕਵਿਤਾ ਨੂੰ ਇਸ ਨਾਲ ਜੋੜਿਆ ਗਿਆ, ਇਹ ਪਰੰਪਰਾ ਸੰਸਾਰ ਵਿੱਚ ਹੋਰ ਕਿਤੇ ਨਹੀਂ ਮਿਲਦੀ। ਗੁਰੂ ਸਾਹਿਬਾਨ ਨੇ ਗੁਰਬਾਣੀ ਨੂੰ ਜਦੋਂ ਕਲਾਸਿਕ ਸੰਗੀਤ ਨਾਲ ਸੰਬੰਧਿਤ ਕੀਤਾ ਤਾਂ ਇਸ ਪਰੰਪਰਾ ਨੂੰ ਹੋਰ ਵੀ ਪ੍ਰਤੱਖ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਮਰਦਾਨਾ ਨੂੰ ਨਾਲ ਲੈ ਕੇ ਸਾਰੇ ਸੰਸਾਰ ਦੀ ਯਾਤਰਾ ਕੀਤੀ ਤਾਂ ਸ਼ੁੱਧ ਰਾਗ ਅਤੇ ਕਾਵ ਦਾ ਥਾਂ ਥਾਂ ਸੰਚਾਰ ਕੀਤਾ। ਕੀਰਤਨ ਦੀ ਇੱਕ ਪਰੰਪਰਾ ਸਾਡੇ ਇਤਿਹਾਸ ਵਿੱਚ ਪ੍ਰਵਾਹਿਤ ਹੋ ਗਈ ਜਿਸ ਤੋਂ ਬਿਨਾਂ ਸਿੱਖ ਧਰਮ, ਇਤਿਹਾਸ ਅਤੇ ਸਾਹਿਤ ਔਰ ਖਾਸ ਕਰਕੇ ਕਵਿਤਾ ਬਾਰੇ ਸੋਚਿਆ ਹੀ ਨਹੀਂ ਸੀ ਜਾ ਸਕਦਾ। ਇਸ ਪਰੰਪਰਾ ਨੂੰ ਸ਼ੁੱਧ ਰੂਪ ਵਿੱਚ ਕਦੇ ਕਦੇ ਸਾਡੇ ਵੱਡੇ ਸੰਗੀਤਕਾਰ, ਵਿਦਵਾਨ, ਸੰਤ, ਕੀਰਤਨੀਏ ਸਮਝਦੇ ਰਹੇ ਨੇ, ਫਿਰ ਵੀ ਸਾਡੇ ਸਮਾਜ ਵਿੱਚ ਇਸ ਸੰਬੰਧੀ ਸਮੇਂ ਸਮੇਂ ਇੱਕ ਵਿਗਾੜ ਵੀ ਪੈਦਾ ਹੁੰਦਾ ਰਿਹਾ ਜਿਸ ਨੂੰ ਸ਼ੁੱਧ ਕਰਨ ਲਈ ਫਿਰ ਮਹਾਨ ਸ਼ਕਤੀ ਦੀ ਲੋੜ ਅਕਸਰ ਪੈਂਦੀ ਰਹਿੰਦੀ ਹੈ। ਸੰਤ ਬਾਬਾ ਸੁੱਚਾ ਸਿੰਘ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਤੇ 1985 ਵਿੱਚ ਇਸ ਪ੍ਰਯੋਜਨ ਨੂੰ ਪੂਰਾ ਕਰਨ ਲਈ ਜਵੰਦੀ ਟਕਸਾਲ ਦੀ ਸਥਾਪਨਾ ਕੀਤੀ। ਵਿਸਮਾਦਨਾਥ ਸੰਸਥਾ ਨੇ ਗੁਰਮਤ ਸੰਗੀਤ ਪਰੰਪਰਾ ਨੂੰ ਪੁਨਰ ਸੁਰਜੀਤ ਕੀਤਾ ਤੇ 1991 ਵਿੱਚ ਪ੍ਰਸਿੱਧ ਵਿਦਵਾਨਾਂ ਦੀ ਉਹ ਕਮੇਟੀ ਬਣਾਈ ਜਿਸ ਨੇ ਇਸ ਬਾਰੇ ਸੋਚਣਾ ਸ਼ੁਰੂ ਕੀਤਾ ਔਰ 31 ਸ਼ੁੱਧ ਰਾਗਾਂ ਤੇ ਨਿਰਧਾਰਿਤ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਕੀਤਾ ਗਿਆ। ਇਸ ਕੰਮ ਨੂੰ ਵਿਕਾਸ ਦੇਣ ਲਈ ਵਿਦਵਾਨਾਂ ਨੂੰ ਫੈਲੋਸ਼ਿਪ ਦਿੱਤੇ ਗਏ ਤੇ ਗੁਰਮਤ ਸੰਗੀਤ ਅਵਾਰਡ ਦਾ ਵੀ ਆਰੰਭ ਕੀਤਾ ਗਿਆ। ਇਹ ਅਵਾਰਡ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਅੰਮ੍ਰਿਤਸਰ ਤੇ ਇੱਥੇ ਸਾਰਿਆਂ ਦੇ ਮੈਂ ਨਾਮ ਦਿੱਤੇ ਹੋਏ ਉਹਨਾਂ ਨੂੰ ਛੱਡ ਰਹੀ ਹਾਂ, ਇਹ ਕਿਤਾਬ ਦੇ ਵਿੱਚ ਛਪੇ ਹੋਏ ਆ, ਤੁਸੀਂ ਦੇਖ ਸਕਦੇ ਹੋ, ਤਾਂ ਉਹਨਾਂ ਨੂੰ ਦਿੱਤੇ ਗਏ। ਜਦੋਂ ਮੈਂ ਸ਼ੁੱਧ ਸੰਗੀਤ ਪਰੰਪਰਾ ਦੀ ਇਸ ਰੂਪ ਵਿੱਚ ਗੱਲ ਕਰ ਰਹੀ ਹਾਂ ਤਾਂ ਇਸ ਗੱਲ ਨੂੰ ਸਪਸ਼ਟ ਵੀ ਕਰਨਾ ਚਾਹੁੰਦੀ ਹਾਂ ਕਿ ਸਿੱਖ ਸੰਗੀਤ ਦੀ ਜੋ ਪਰੰਪਰਾ ਹੈ ਉਹ ਦੋਹਰੀ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਉਹ ਰਾਗ ਜਿਨ੍ਹਾਂ ਵਿੱਚ ਗੁਰਬਾਣੀ ਨੂੰ ਸ਼ੁੱਧ ਰੂਪ ਗਾਇਆ ਜਾਂਦਾ ਹੈ ਤੇ ਦੂਸਰਾ ਉਸ ਸੰਗੀਤ ਦੀ ਪਰੰਪਰਾ ਜਿਸ ਨੂੰ ਢਾਡੀਆਂ ਨੇ ਸਾਹਮਣੇ ਲਿਆਉਂਦਾ, ਕਿਉਂਕਿ ਢਾਡੀ ਵਾਰਾਂ ਤੇ ਹੋਰ ਉਹ ਕਾਵ ਗਾਉਂਦੇ ਹਨ ਜੋ ਉਪਰੋਕਤ ਸ਼ੁੱਧ ਸੰਗੀਤ ਤੋਂ ਵੱਖਰਾ ਹੈ। ਇਸ ਦਾ ਸੰਬੰਧ ਢਾਡੀ ਜਿਹੜੇ ਵਾਰਾਂ ਗਾਉਂਦੇ ਨੇ ਇਹਦਾ ਸੰਬੰਧ ਲੋਕ ਪਰੰਪਰਾ ਨਾਲ ਵੀ ਹੈ ਤੇ ਢਾਡੀਆਂ ਦੀ ਇਹ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਜਗਤ ਵਿੱਚ ਆ ਗਈ ਸੀ। ਅਕਾਲ ਤਖ਼ਤ ਦੇ ਬਾਅਦ ਉਸ ਸਮੇਂ ਦੇ ਪ੍ਰਸਿੱਧ ਢਾਡੀ ਇਹਨਾਂ ਵਾਰਾਂ ਦਾ ਗਾਇਨ ਕਰਦੇ ਸਨ ਜਿਨ੍ਹਾਂ ਨਾਲ ਵੀਰ ਰਸੀ ਵਾਤਾਵਰਣ ਪੈਦਾ ਹੁੰਦਾ ਸੀ। ਇਹ ਇੱਕੋ ਸਮੇਂ ਗੁਰਬਾਣੀ ਦਾ ਸ਼ੁੱਧ ਸੰਗੀਤ ਤੇ ਢਾਡੀਆਂ ਦਾ ਵੀਰ ਰਸੀ ਸੰਗੀਤ ਸਿੱਖ ਇਤਿਹਾਸ ਵਿੱਚ ਇੱਕ ਇਹੋ ਜਿਹੀ ਸੰਯੁਕਤੀ ਪੈਦਾ ਕਰਦੇ ਸਨ ਜਿਸ ਨਾਲ ਗੁਰੂ ਸਾਹਿਬ ਦਾ ਸਿਰਜਿਆ ਨਵਾਂ ਮਨੁੱਖ ਜੋ ਅਗੇਰੇ ਜਾ ਕੇ ਖਾਲਸੇ ਦੇ ਰੂਪ ਵਿੱਚ ਸਾਹਮਣੇ ਆਇਆ ਦੋਹਰੀ ਚੇਤਨਾ ਨਾਲ ਜੁੜਿਆ ਹੋਇਆ ਸੀ। ਗੁਰਬਾਣੀ ਦਾ ਸ਼ੁੱਧ ਸੰਗੀਤ ਉਸਨੂੰ ਅਧਿਆਤਮਕ ਤੌਰ ਤੇ ਬੁਲੰਦ ਕਰਦਾ ਸੀ, ਵਿਸਮਾਦ ਨਾਲ ਜੋੜਦਾ ਸੀ ਤੇ ਢਾਡੀਆਂ ਦਾ ਸੰਗੀਤ ਉਸਨੂੰ ਵੀਰਤਾ ਨਾਲ ਜੋੜਦਾ ਸੀ। ਇਹ ਸਿੱਖ ਸੰਗੀਤ ਦੀ ਅਧੂਰੀ ਪਰੰਪਰਾ ਮੀਰੀ ਪੀਰੀ ਨਾਲ ਜੁੜੀ ਹੋਈ ਸੀ। ਬਾਬਾ ਸੁੱਚਾ ਸਿੰਘ ਜੀ ਦੀ ਇਹ ਖੂਬੀ ਤੇ ਸਿਆਣਪ ਸੀ ਕਿ ਉਹਨਾਂ ਨੇ ਢਾਡੀ ਸੰਗੀਤ ਦੀ ਪਰੰਪਰਾ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਿਆ ਤੇ ਵਿਸਮਾਦ ਨਾਲ ਵੱਲੋਂ ਨਾਮਵਰ ਢਾਡੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਤੇ ਇਸ ਸਨਮਾਨ ਨੂੰ ਗੁਰਮਤਿ ਢਾਡੀ ਅਵਾਰਡ ਵੀ ਕਿਹਾ ਗਿਆ। ਇਹ ਅਵਾਰਡ ਗਿਆਨੀ ਸੋਹਣ ਸਿੰਘ ਸੀਤਲ ਤੇ ਗਿਆਨੀ ਦਇਆ ਸਿੰਘ ਦਿਲਬਰ ਨੂੰ ਪ੍ਰਦਾਨ ਕੀਤੇ ਗਏ। ਗੁਰਮਤਿ ਢਾਡੀ ਅਵਾਰਡ ਦਾ ਮਕਸਦ ਵੀ ਇਹੀ ਸੀ ਕਿ ਢਾਡੀ ਸੰਗੀਤ ਨੂੰ ਵੀ ਗੁਰਮਤਿ ਸ਼ੁੱਧ ਸੰਗੀਤ ਦੇ ਨਾਲ ਜੋੜ ਕੇ ਰੱਖਿਆ ਜਾਵੇ, ਕਿਉਂਕਿ ਸਿੱਖ ਧਰਮ ਅਤੇ ਇਤਿਹਾਸ ਵਿੱਚ ਢਾਡੀ ਸੰਗੀਤ ਦੀ ਅਜਿਹੀ ਪਰੰਪਰਾ ਰਹੀ ਸੀ ਅਤੇ ਇਸ ਪਰੰਪਰਾ ਵਿੱਚ ਕਈ ਕਿਸਮ ਦੇ ਵਿਗਾੜ ਪੈਦਾ ਹੋ ਰਹੇ ਸੀ। ਉਹਨਾਂ ਨੂੰ ਸ਼ੁੱਧ ਕਰਨਾ ਵੀ ਬਾਬਾ ਸੁੱਚਾ ਸਿੰਘ ਜੀ ਦਾ ਇੱਕ ਖਾਸ ਪ੍ਰਯੋਜਨ ਸੀ। ਬਾਬਾ ਸੁੱਚਾ ਸਿੰਘ ਜੀ ਨੇ ਜੋ ਗੁਰਮਤਿ ਸੰਗੀਤ ਸੰਮੇਲਨ ਕਰਵਾਏ ਉਹਨਾਂ ਦੇ ਵਿਸਥਾਰ ਨੂੰ ਜਾਣ ਕੇ ਉਹਨਾਂ ਦੀ ਬਰੀਕੀ ਨੂੰ ਵੀ ਸਮਝਿਆ ਜਾ ਸਕਦਾ। ਇਸੇ ਲਈ 1992 ਵਿੱਚ जिथे मैं शुद्ध शास्त्री संगीत दे विच जिहड़े रागां दा गल कीती है 31 रागां दे उस दे नाल जिहड़े मिश्रित राग ने 92 विच मिश्रित रागां ते आधारित सम्मेलन करवाया गया ਅਤੇ ਗੁਰਮਤ ਸੰਗੀਤ ਸੰਮੇਲਨ ਨੂੰ ਜਾਰੀ ਰੱਖਦਿਆਂ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਵੀ ਹੋਇਆ। ਗੁਰਮਤ ਸੰਗੀਤ ਸੰਮੇਲਨ ਦਾ ਇਹ ਪ੍ਰਵਾਹ ਜਵੱਦੀ ਕਲਾ ਤੋਂ ਬਾਹਰ ਵੀ ਫੈਲਿਆ। ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਚ ਵੀ ਅਜਿਹੇ ਸਮਾਗਮ ਹੋਏ। ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਚ ਤਾਂ ਭਗਤਾਂ ਦੀ ਬਾਣੀ ਅਤੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਗਾਇਨ ਵੀ ਨਿਰਧਾਰਿਤ ਰਾਗਾਂ ਵਿਚ ਕੀਤਾ ਗਿਆ। ਇੱਥੋਂ ਇਹ ਸਪਸ਼ਟ ਹੋ ਜਾਂਦਾ ਕਿ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਇਸ ਪ੍ਰਵਾਹ ਨੂੰ ਫੈਲਾਇਆ ਹੀ ਨਹੀਂ, ਸਗੋਂ ਉਸਦੀ ਜਿਹੜੀ ਨਿਰੰਤਰਤਾ ਹੈ ਉਹ ਵੀ ਬੜੀ ਪ੍ਰਭਾਵਸ਼ਾਲੀ ਰਹੀ। ਸੰਤ ਬਾਬਾ ਸੁੱਚਾ ਸਿੰਘ ਜੀ ਨੇ ਸ਼ੁੱਧ ਸੰਗੀਤ ਦੀ ਜਿਸ ਪਰੰਪਰਾ ਜਾਂ ਲਹਿਰ ਨੂੰ ਬਣਾਇਆ ਉਸਦਾ ਇੱਕ ਵਿਸ਼ੇਸ਼ ਪੱਖ ਇਹ ਵੀ ਹੈ ਕਿ ਉਹਨਾਂ ਨੇ ਵਿਸਮਾਦ ਨਾਦ ਵੱਲੋਂ ਲਗਾਤਾਰ ਉਹ ਪਬਲੀਕੇਸ਼ਨ ਸਾਹਮਣੇ ਲਿਆਉਂਦੀਆਂ ਜਿਨ੍ਹਾਂ ਨੇ ਸ਼ੁੱਧ ਰਾਗਾਂ ਨੂੰ ਸੰਚਾਰਿਆ। ਗੁਰਮਤ ਸੰਗੀਤ ਵਿਸ਼ੇਸ਼ਣ, ਰਾਗ ਨਾਦ ਸ਼ਬਦ ਸੋਹਣੇ, ਧੰਸੋ ਰਾਗ ਸੁਰੰਗੜੇ, ਤਿੰਨ ਪਾਇਆ ਮਾਨ ਜਾਂ ਗੌੜੀ ਰਾਗ ਸੁਲਖਮੀ, ਰਾਗ ਸਰੂਪ ਨਿਰਣੇ ਤੇ ਹੋਰ ਜੋ ਪ੍ਰਕਾਸ਼ਨਾਵਾਂ ਕੀਤੀਆਂ ਗਈਆਂ ਉਹਨਾਂ ਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ। ਇਸ ਪ੍ਰਭਾਵ ਨਾਲ ਜੋ ਪ੍ਰਕਾਸ਼ਨਾਵਾਂ ਸਾਹਮਣੇ ਆਈਆਂ ਹਨ ਉਹਨਾਂ ਚ ਸਭ ਤੋਂ ਵਿਸ਼ੇਸ਼ ਚਰਚਾ ਮੈਂ ਭਾਈ ਸੁਖਵੰਤ ਸਿੰਘ ਦੀ ਸੰਪਾਦਕ ਕੀਤੀ ਪੁਸਤਕ ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ ਦਾ ਕਰਨਾ ਚਾਹੁੰਦੀ ਹਾਂ। ਸ਼ੁੱਧ ਰਾਗਾਂ ਦੇ ਸਰੂਪ ਤੇ ਸੁਰ ਲਿਪੀਆਂ ਦੇ ਨਾਲ ਹੀ ਗੁਰਮਤ ਸੰਗੀਤ ਨਾਲ ਸੰਬੰਧਿਤ ਵਿਦਵਾਨਾਂ ਦਾ ਕਈ ਪੱਖਾਂ ਤੋਂ ਇਸ ਗਿਆਨ ਇਸ ਪੁਸਤਕ ਵਿੱਚ ਸਾਡੇ ਸਾਹਮਣੇ ਲਿਆਂਦਾ ਗਿਆ। ਇਸ ਪ੍ਰਕਾਸ਼ਨ ਪਰੰਪਰਾ ਨੇ ਅਜੇ ਹੋਰ ਵੀ ਫੈਲਣਾ ਹੈ ਕਿਉਂਕਿ ਸ਼ਬਦ ਦੀ ਸ਼ਕਤੀ ਨੂੰ ਅੱਜ ਦਾ ਗਿਆਨ ਵੀ ਬਹੁਤ ਮਹੱਤਵ ਦੇ ਰਿਹਾ ਹੈ। ਪਾਵਰ ਆਫ ਵਰਡ ਹੈ ਜਿਹੜੀ, ਉਹ ਸ਼ਬਦ ਦੀ ਸ਼ਕਤੀ ਨੂੰ ਅੱਜ ਦਾ ਗਿਆਨ ਵੀ ਬਹੁਤ ਮਹੱਤਵ ਦੇ ਰਿਹਾ ਹੈ। ਸ਼ਬਦ ਦੇ ਰਹੱਸ ਅਤੇ ਸ਼ਕਤੀ ਨੂੰ ਗੁਰਮਤ ਨੇ ਵੀ ਸਥਾਪਿਤ ਕੀਤਾ ਹੈ। ਇਸ ਲਈ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਪ੍ਰਕਾਸ਼ਨ ਦੀ ਪਰੰਪਰਾ ਨੂੰ ਸ਼ੁਰੂ ਕਰਕੇ ਸ਼ਬਦ ਦੀ ਸ਼ਕਤੀ ਨੂੰ ਵੀ ਹੋਰ ਪਰਪੱਕ ਕੀਤਾ ਹੈ। ਇਸ ਰਾਹੀਂ ਸ਼ੁੱਧ ਸੰਗੀਤ ਨੂੰ ਸਮਾਜ ਵਿੱਚ ਸੰਚਾਰਿਆ ਗਿਆ। ਸ਼ਾਇਦ ਸ਼ਬਦ ਦੀ ਸ਼ਕਤੀ ਬਾਰੇ ਚਰਚਾ ਵੀ ਉਦੋਂ ਤੱਕ ਅਧੂਰਾ ਵੀ ਰਹੇ ਜਦੋਂ ਤੱਕ ਸ਼ਬਦ ਦੇ ਨਾਦ ਦੀ ਸ਼ਕਤੀ ਦੀ ਗੱਲ ਨਾ ਕੀਤੀ ਜਾਏ। ਅਸੀਂ ਸ਼ਬਦ ਦੀ ਸ਼ਕਤੀ ਦੀ ਤਾਂ ਗੱਲ ਕੀਤੀ ਹੈ, ਲੇਕਿਨ ਸ਼ਬਦ ਦਾ ਨਾਦ ਹੈ ਜਿਹੜਾ, ਇਹਦੀ ਸ਼ਕਤੀ ਦੀ ਵੀ ਗੱਲ ਕਰਨੀ ਬੜੀ ਜ਼ਰੂਰੀ ਹੈ। ਤੇ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਨਾਦ ਦੀ ਇਸ ਸ਼ਕਤੀ ਅਤੇ ਗੁਰਮਤ ਪਰੰਪਰਾ ਨੂੰ ਸਮਝਿਆ। ਕੀਰਤਨ ਨੇ ਜਿਵੇਂ ਨਾਦ ਨੂੰ ਪਰਪੱਕ ਕੀਤਾ, ਉਸ ਨੂੰ ਸ਼ੁੱਧ ਰੂਪ ਵਿੱਚ ਸੰਚਾਰਨ ਲਈ ਗੁਰਮਤ ਸੰਗੀਤ ਦੀਆਂ ਕੈਸਟਾਂ ਕੇਵਲ ਤਿਆਰ ਹੀ ਨਾ ਕਰਵਾਈਆਂ, ਸਗੋਂ ਸੰਸਾਰ ਭਰ ਵਿੱਚ ਘਰ ਘਰ ਦੇ ਵਿੱਚ ਪਹੁੰਚਾਈਆਂ। ਜਿਨ੍ਹਾਂ ਨੇ ਸ਼ੁੱਧ ਸੰਗੀਤ ਦੀ ਲਹਿਰ ਨੂੰ ਬਣਾਇਆ, ਨਿਤਨੇਮ ਵਿਸ਼ੇਸ਼ ਤੌਰ ਤੇ ਆਸਾ ਦੀ ਵਾਰ, ਸੁਖਮਨੀ ਸਾਹਿਬ, ਸ਼ਬਦ ਹਜ਼ਾਰੇ ਅਤੇ ਹੋਰ ਗੁਰਬਾਣੀ ਨੂੰ ਸ਼ੁੱਧ ਰਾਗਾਂ ਵਿੱਚ ਗਾਉਣ ਦਾ ਸੰਕਲਪ ਪਰਪੱਕ ਹੁੰਦਾ ਚਲਾ ਗਿਆ। ਕਿਉਂਕਿ ਅੱਜ ਦਾ ਯੁੱਗ, ਅਸੀਂ ਸਭ ਜਾਣਦੇ ਹਾਂ ਕਿ ਮੀਡੀਆ ਦਾ ਯੁੱਗ ਹੈ, ਰੇਡੀਓ ਟੈਲੀਵਿਜ਼ਨ ਉੱਪਰ ਹਰ ਰੋਜ਼ ਅਸੀਂ ਕੀਰਤਨ ਦਾ ਪ੍ਰਵਾਹ ਵੀ ਸੁਣਦੇ ਹਾਂ ਤੇ ਵੇਖਦੇ ਹਾਂ। ਇਸ ਲਈ ਜ਼ਰੂਰੀ ਸੀ ਕਿ ਇਸ ਖੇਤਰ ਵਿੱਚ ਪ੍ਰਵੇਸ਼ ਕਰਕੇ ਸ਼ੁੱਧ ਸੰਗੀਤ ਨੂੰ ਸੰਚਾਰਿਆ ਜਾਏ। ਸੰਤ ਬਾਬਾ ਸੁੱਚਾ ਸਿੰਘ ਜੀ ਦੀ ਸ਼ੁੱਧ ਸੰਗੀਤ ਸੇਵਾ ਅਤੇ ਪਰੰਪਰਾ ਬਾਰੇ ਮੈਂ ਜੋ ਵਿਸਥਾਰ ਕੀਤਾ ਹੈ, ਇਹ ਇਸ ਲਈ ਕੀਤਾ ਹੈ ਤਾਂ ਕਿ ਇਹ ਸਪਸ਼ਟ ਹੋ ਸਕੇ ਕਿ ਉਹਨਾਂ ਨੇ ਸਿੱਖ ਸੰਗੀਤ ਜਾਂ ਸ਼ੁੱਧ ਸੰਗੀਤ ਦੀ ਜੋ ਲਹਿਰ ਬਣਾਈ ਉਹ ਲਹਿਰ ਸੰਗੀਤ ਦੇ ਕਿਸੇ ਇੱਕ ਪੱਖ ਨਾਲ ਸੰਬੰਧਿਤ ਨਹੀਂ ਸੀ। ਜਿਵੇਂ ਕਿ ਵੀ ਖਾਲੀ ਇਹ ਜੋੜ ਦਿੱਤਾ ਜਾਂਦਾ ਕਿ ਵੀ ਸੰਗੀਤ ਦੇ ਵਿੱਚ ਵੀ ਕਿੰਨੀਆਂ ਵੇਰੀਏਸ਼ਨ ਸੀਗੀਆਂ ਕਿ ਬਈ ਢਾਡੀ ਸੰਗੀਤ ਹੈ ਜਿਹੜਾ, ਸਾਡਾ ਲੋਕ ਸੰਗੀਤ, ਮਿਸ਼ਰਿਤ ਰਾਗ, ਇਹਨਾਂ ਸਾਰਿਆਂ ਨੂੰ ਕਿਵੇਂ ਨਾਲ ਲੈ ਕੇ ਤੁਰਨਾ ਹੈ। ਇਹ ਬਹੁ ਪੱਖੀ ਹੈ, ਸੰਗੀਤ ਦੀਆਂ ਵੀ ਜਿਹੜੀਆਂ ਕਿੰਨੀਆਂ ਲਹਿਰਾਂ ਸਨ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕਿਵੇਂ ਸੰਯੋਜਿਤ ਕਰਨਾ, ਇਹ ਉਹਨਾਂ ਦਾ ਖਾਸ ਇੱਕ ਮਕਸਦ ਸੀ। ਸੰਗੀਤ ਜਾਂ ਗਾਇਨ ਦੀ ਸ਼ੁੱਧਤਾ ਤੋਂ ਲੈ ਕੇ ਉਸਦਾ ਪ੍ਰਸਾਰ ਕਰਨ ਤੱਕ, ਇਸੇ ਲਈ ਮੈਂ ਇਸਨੂੰ ਲਹਿਰ ਕਿਹਾ ਕਿ ਵੀ ਸੰਗੀਤ ਦੀ ਸ਼ੁੱਧਤਾ, ਉਹਦੀਆਂ ਜਿੰਨੀਆਂ ਵੈਰਾਇਟੀਜ਼ ਹੈ ਔਰ ਉਸਦੀ ਜਿਹੜੀ ਪ੍ਰਸਾਰ ਹੈ, ਇਹਨਾਂ ਸਾਰਿਆਂ ਦਾ ਇੱਕ ਪੈਰਾਡਾਈਮ ਬਣਾ ਕੇ ਗੱਲ ਕਰਨ ਦੀ ਲੋੜ ਸੀ। ਤਾਂ ਉਹਨਾਂ ਨੇ, ਬਾਬਾ ਸੰਤ ਸੁੱਚਾ ਸਿੰਘ ਜੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ। ਜਦੋਂ ਕੋਈ ਗੱਲ ਇੱਕ ਲਹਿਰ ਬਣਦੀ ਹੈ ਤਾਂ ਇਹ ਠੀਕ ਹੈ ਕਿ ਕੋਈ ਇੱਕ ਸ਼ਖਸੀਅਤ ਉਸਦਾ ਸੰਚਾਲਨ ਕਰਦੀ ਹੈ ਜਾਂ ਉਸਨੂੰ ਅੱਗੇ ਤੋਰਦੀ ਹੈ, ਪਰ ਉਹ ਲਹਿਰ ਤਾਂ ਹੀ ਬਣੂਗੀ ਜੇ ਉਸ ਵਿੱਚ ਸਮੂਹ ਸ਼ਾਮਿਲ ਹੋਏਗਾ। ਜੇ ਉਸ ਵਿੱਚ ਸਮੂਹ ਸ਼ਾਮਿਲ ਹੁੰਦਾ ਤੁਰਿਆ ਜਾਏ ਤੇ ਵਰਤਮਾਨ ਸਮੇਂ ਵਿੱਚ ਇਸ ਲਹਿਰ ਦਾ ਇੱਕ ਹੋਰ ਪੱਖ ਇਸ ਨੂੰ ਮੀਡੀਆ ਨਾਲ ਜੋੜ ਦੇਣਾ ਵੀ ਹੈ। ਸਪਸ਼ਟ ਹੈ ਕਿ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਚਲਾਈ ਇਸ ਲਹਿਰ ਨਾਲ ਇਹ ਸਾਰੀਆਂ ਗੱਲਾਂ ਹੀ ਸੰਬੰਧਿਤ ਹਨ। ਲੋੜ ਇਸ ਗੱਲ ਦੀ ਹੈ ਕਿ ਇਹ ਲਹਿਰ ਇੱਕ ਲਹਿਰ ਬਣੀ ਰਹੇ, ਇਸ ਦਾ ਵਿਕਾਸ ਹੋਵੇ ਅਤੇ ਇਸ ਦਾ ਪ੍ਰਵਾਹ ਹੋਰ ਵਿਸਥਾਰ ਪ੍ਰਾਪਤ ਕਰ ਸਕੇ। ਇਹ ਗੱਲ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪੰਜਾਬੀ ਸਮਾਜ ਜਾਂ ਸਿੱਖ ਧਰਮ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰ ਰਿਹਾ, ਜਿਵੇਂ ਅਸੀਂ ਸਵੇਰ ਦੇ ਜਿਹੜੇ ਹੋਰ ਹੋਏ ਨੇ ਲੈਕਚਰ ਪੇਪਰ ਹੋਏ ਉਹਨਾਂ ਚ ਵੀ ਅਸੀਂ ਸੁਣਿਆ ਕਿ ਪੰਜਾਬ ਦੇ ਸੰਕਟ ਬਾਰੇ ਵੀ ਗੱਲ ਹੋਈ ਹੈ। ਤੇ ਸੰਗੀਤ ਦੇ ਪੱਖ ਤੋਂ ਇਸ ਵਿਚਾਰੇ ਵਿਗਾੜ ਵੀ ਬਹੁਤ ਗੰਭੀਰ ਨੇ ਜਿਨ੍ਹਾਂ ਦਾ ਅਸਰ ਸਾਡੀ ਅਗਲੀ ਪੀੜ੍ਹੀ ਤੇ ਪੈ ਰਿਹਾ ਹੈ। ਸ਼ੁੱਧ ਸੰਗੀਤ ਪਰੰਪਰਾ ਉਹਨਾਂ ਲਈ ਓਪਰੇ ਹੋ ਕੇ ਤੇ ਖੋਖਲੇ ਹੋ ਰਹੇ ਹਨ ਤੇ ਉਹ ਉਸ ਮਿਸ਼ਰਿਤ ਸੰਗੀਤ ਨਾਲ ਜੁੜ ਰਹੇ ਹਨ ਜਿਸ ਤੇ ਪੱਛਮੀ ਸੰਗੀਤ ਦਾ ਪ੍ਰਭਾਵ ਵੀ ਬੜਾ ਡੂੰਘਾ ਹੈ। ਇਸ ਲਈ ਸੰਤ ਬਾਬਾ ਸੁੱਚਾ ਸਿੰਘ ਜੀ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਜੇ ਉਹਨਾਂ ਦੀ ਚਲਾਈ ਸ਼ੁੱਧ ਸੰਗੀਤ ਦੀ ਲਹਿਰ ਨੂੰ ਸਾਰੇ ਹੀ ਪੱਖਾਂ ਤੋਂ ਸਮਝਿਆ ਵੀ ਜਾਏ ਅਤੇ ਉਸਨੂੰ ਦੂਰ ਦੂਰ ਤੱਕ ਫੈਲਾਇਆ ਵੀ ਜਾਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ